ਸਤਿਗੁਰੂ ਪਾਤਸ਼ਾਹ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸਰਬ ਸ਼ਕਤੀਮਾਨ ਵਾਲੀਏ ਕੁਲੇ ਆਲਮ ਚਵਰ ਛਤਰ ਤਖਤ ਦੇ ਮਾਲਕ ਰੂਹਾਨੀਅਤ ਦੇ ਪਹਿਰੇਦਾਰ ਜੁਗੋ ਜੁਗ ਅਟਲ ਸਤਿਗੁਰੂ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਸਵਾਏ ਮਾਨ ਗੁਰ ਪਿਆਰੀ ਗੁਰ ਸਵਾਰੀ ਗੁਰ ਸਤਕਾਰੀ ਸਾਧ ਸੰਗਤ ਜੀਓ ਆਓ ਜੀ ਫਤਿਹ ਦੀ ਸਾਂਝ ਪਾਈਏ ਪਿਆਰ ਵਿੱਚ ਆਣ ਕੇ ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਸਰਬੱਤ ਸੰਗਤ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰ ਹੋ ਕਰਕੇ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ ਕਥਾ ਕੀਰਤਨ ਗੁਰ ਇਤਿਹਾਸ ਨੂੰ ਸਰਵਣ ਕਰਕੇ ਮਨੁੱਖਾ ਦੇਹੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਭਾਗਾਂ ਵਾਲਿਓ ਮੇਰੇ ਧੰਨ ਗੁਰੂ ਕਲਗੀਧਰ ਪ੍ਰੀਤਮ ਪਾਤਸ਼ਾਹ ਨੇ ਮਨੁੱਖ ਦੇ ਉੱਤੇ ਕਿੱਡੀਆਂ ਮਹਾਨ ਬਖਸ਼ਿਸ਼ਾਂ ਤੇ ਰਹਿਮਤਾਂ ਕੀਤੀਆਂ ਨੇ ਔਰ ਸਿੱਧਿਆਂ ਹੀ ਸ਼ਬਦਾਂ ਦੇ ਵਿੱਚ ਪਰਵਰਦਗਾਰ ਦਾਤੇ ਦੀ ਸਿਫਤ ਸਲਾਹ ਨਾਲ ਮਨੁੱਖ ਨੂੰ ਜੋੜ ਦੇਣਾ। ਹਜ਼ੂਰ ਕਹਿੰਦੇ ਪਰਮੇਸ਼ਰ ਦੇ ਨਾਮ ਵਿੱਚ ਇੰਨੀਆਂ ਬਰਕਤਾਂ ਨੇ ਸੁਣੇ ਗੁੰਗ ਜੋ ਜਾਏ ਸੋ ਰਸਨਾ ਪਾਵਈ। ਔਰ ਦੁਨੀਆਂ ਦੇ ਲੋਕੋ ਜੇ ਕੋਈ ਗੁੰਗਾ ਬੰਦਾ ਸੁਣ ਲਵੇ ਤੇ ਅਕਾਲ ਪੁਰਖ ਦੇ ਪਵਿੱਤਰ ਨਾਮ ਵਿੱਚ ਇੰਨੀ ਬਰਕਤ ਹੈ ਉਹਨੂੰ ਜੀਭਾਂ ਮਿਲ ਜਾਂਦੀ ਏ ਆਖੋ ਸਤਨਾਮ ਸ੍ਰੀ ਵਾਹਿ। ਕਿਸੇ ਬੰਦੇ ਦੇ ਮਨ ਵਿੱਚ ਭੁਲੇਖਾ ਹੋਵੇ ਔਰ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਦਾ ਜੀਵਨ ਪੜ੍ਹੇ ਤੇ ਪੰਜੋਖਰੇ ਦੀ ਮੁਬਾਰਕ ਧਰਤੀ ਵਿੱਚ ਜਿੱਥੇ ਛੱਜੂ ਝੀਵਰ ਦੇ ਉੱਤੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕਰਕੇ ਗੁੰਗੇ ਤੇ ਬੋਲੇ ਦੇ ਕੋਲੋਂ ਔਰ ਗੀਤਾ ਦੇ ਅਰਥ ਕਰਵਾ ਦਿੱਤੇ ਸੀ। ਮਹਾਰਾਜ ਕਹਿੰਦੇ ਸੁਣੇ ਗੁੰਗ ਜੋ ਜਾਏ ਸੋ ਰਸਨਾ ਪਾਵਈ। ਗੁੰਗਾ ਬੰਦਾ ਸੁਣ ਲਵੇ ਤੇ ਗੁਰੂ ਕੀ ਸੰਗਤ ਉਹਨੂੰ ਜੀਭਾਂ ਮਿਲ ਜਾਂਦੀ ਏ ਸੁਣੇ ਮੂੜ ਚਿੱਤ ਲਾਏ ਚਿੱਤਰਤਾ ਆਵਈ। ਜੇ ਕਿਤੇ ਬਿਰਤੀ ਇਕਾਗਰ ਕਰਕੇ ਪਰਮੇਸ਼ਰ ਦੇ ਨਾਮ ਨੂੰ ਕੋਈ ਸੁਣ ਲਵੇ ਨਾ ਉਹਨੂੰ ਸਿਆਣ ਪਾ ਜਾਂਦੀ ਏ ਚਿਤਰਾਈ ਆ ਜਾਂਦੀ ਏ। ਅੱਗੇ ਜਾ ਕੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਦੁੱਖ ਦਰਦ ਭਉ। ਇੱਕ ਪੰਕਤੀ ਦੇ ਵਿੱਚ ਨਿਬੇੜਾ ਹੀ ਕਰ ਦਿੱਤਾ ਮੇਰਾ ਵਾਹਿਗੁਰੂ ਕਿਰਪਾ ਕਰੇ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਦੁੱਖ ਦਰਦ ਡਰ ਭਉ ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰਕੇ ਰਹੇ ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹੇ। ਮੇਰਾ ਵਾਹਿਗੁਰੂ ਕਿਰਪਾ ਕਰੇ ਤੋ ਗੁਰੂ ਕੀ ਸੰਗਤ ਜਦੋਂ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕਰਕੇ ਏਡੀਆਂ ਮਹਾਨ ਬਰਕਤਾਂ ਰਹਿਮਤਾਂ ਬਖਸ਼ਿਸ਼ ਕੀਤੀਆਂ ਨੇ ਤੇ ਫਿਰ ਦੇਰ ਕਿਹੜੀ ਗੱਲ ਦੀ ਹੈ। ਵੱਡਿਆਂ ਭਾਗਾਂ ਵਾਲੇ ਨੇ ਉਹ ਪ੍ਰਾਣੀ ਇੱਕ ਮਹਾਨ ਕਵੀ ਦਾ ਕਥਨ ਹੈ ਉਹ ਕਹਿੰਦਾ ਬੰਦਿਆ ਹੋਵੇਗਾ ਮੇਲ ਪਿਆਰੇ ਦਾ ਤੂੰ ਨੈਣ ਮਿਲਾ ਕੇ ਵੇਖ ਤਾਂ ਸਹੀ। ਬਸ ਇੱਥੇ ਹੀ ਨਿਬੇੜਾ ਹੋ ਜਾਂਦਾ ਏ ਕਦਮਾਂ ਵਿੱਚ ਮੰਜ਼ਲੇ ਆਵੇਗੀ ਇੱਕ ਕਦਮੇ ਉਠਾ ਕੇ ਵੇਖ ਤਾਂ ਸਹੀ। ਆਏ ਖੁਸ਼ਕਿਸਮਤ ਫਿਰ ਤੇਰੇ ਲਈ ਹਰ ਰਾਤ ਦੀਵਾਲੀ ਹੋਵੇਗੀ ਇਸ ਤੱਤੇ ਦਿਲ ਦਿਆਂ ਦਾਗਾਂ ਦੇ ਤੂੰ ਦੀਪ ਜਗਾ ਕੇ ਵੇਖ ਤਾਂ ਸਹੀ। ਤੂੰ ਸੁੱਤਾ ਏ ਤਾਂ ਸੁੱਤੀ ਏ ਕਿਸਮਤ ਵੀ ਤੇਰੀ ਬੇਖਬਰਾ ਦੁਨੀਆਂ ਦਾ ਪਾਸਾ ਪਰਤੇਗਾ ਪਾਸਾ ਪਰਤਾ ਕੇ ਵੇਖ ਤਾਂ ਸਹੀ। ਕਈ ਭਵਰ ਕਰਨਗੇ ਪਰਕਰਮਾ ਅਲਿਆਸ ਦਾ ਦਿਲ ਘਬਰਾਵੇਗਾ ਤੂੰ ਕਫਨ ਬਣ ਕੇ ਸਿਰੀ ਉੱਤੇ ਇੱਕ ਤਾਰੀ ਲਾ ਕੇ ਵੇਖ ਤਾਂ ਸਹੀ। ਪਲ ਦੇ ਵਿੱਚ ਮਾਰੂ ਵਹਿਣਾ ਦਾ ਇਬਿਮਾਨ ਹਵਾ ਹੋ ਜਾਵੇਗਾ ਮਸਤਾਕ ਤੂਫਾਨੀ ਛੱਲਾਂ ਤੇ ਤੂੰ ਕਾਠੀ ਪਾ ਕੇ ਵੇਖ ਤਾਂ ਸਹੀ। ਲੋੜ ਹੈ ਵਿਸ਼ੇ ਤੇ ਵਕਾਰ ਦੀਆਂ ਤੂਫਾਨੀ ਛੱਲਾਂ ਉੱਤੇ ਕਾਠੀ ਪਾਉਣ ਦੀ। ਤੋ ਗੱਲ ਚੱਲ ਰਹੀ ਸੀ ਗੁਰੂ ਕੀ ਸੰਗਤ ਉਹਨਾਂ ਅਗੰਬੜਿਆ ਮਰਦਾਂ ਦੀ ਗੱਲ ਚੱਲ ਰਹੀ ਸੀ ਉਹਨਾਂ ਪਰਉਪਕਾਰੀ ਸਤਿਗੁਰੂ ਦਾਤਿਆਂ ਦੀ ਜਿਨ੍ਹਾਂ ਨੇ ਸੰਸਾਰ ਦੀਆਂ ਸੁੱਖਾਂ ਦੀ ਖਾਤਰ ਔਰ ਗੁਰੂ ਕੀ ਸੰਗਤ ਆਪਣੇ ਸੁੱਖਾਂ ਦਾ ਤਿਆਗ ਕਰ ਦਿੱਤਾ। ਅਕਾਲ ਦੇ ਦੀਵਾਨ ਵਿੱਚ ਮੇਰੇ ਦਸਮ ਪਾਤਸ਼ਾਹ ਧੰਨ ਗੁਰੂ ਕਲਗੀਧਰ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅਵਤਾਰ ਦੀ ਗਾਥਾ ਆਪ ਜੀ ਨੇ ਸਰਵਣ ਕੀਤੀ ਸੀ। ਜ਼ਿਕਰ ਕਰ ਰਿਹਾ ਸਾਂ ਕਿ ਪੌਸ ਦੀ 1666 ਸਨ ਸਾਲ ਸਰਾਈ ਯੌਰੀ ਦੀ ਪਵਿੱਤਰ ਹਵੇਲੀ ਵਿੱਚ ਧੰਨ ਗੁਰੂ ਤੇਗ ਬਹਾਦਰ ਦੇ ਕਰ ਮਾਤਾ ਗੁਜਰੀ ਜੀ ਦੀ ਪਵਿੱਤਰ ਕੁੱਖ ਤੋਂ ਮੇਰੇ ਕਲਗੀਧਰ ਪਾਤਸ਼ਾਹ ਦਾ ਅਵਤਾਰ ਹੋਇਆ। ਅੱਜ ਰਾਗ ਪਰੀਆਂ ਗਾਂਦੀਆਂ ਅਰਸਾਂ ਤੋਂ ਫੁੱਲ ਵਰਸਾਂਦੀਆਂ ਬੂਹਾ ਸਵਰਗੀ ਖੁੱਲਿਆ ਭਰ ਭਰ ਕੇ ਕੇਸਰ ਡੁੱਲਿਆ ਸੀ ਇਸ ਘੜੀ ਨੂੰ ਤਰਸਦੀ ਤਕਦੀਰ ਭਾਰਤ ਵਰਸ ਦੀ ਖਾਂਦੀ ਸੀ ਘੁੰਮਣ ਘੇਰੀਆਂ ਜਦ ਆਣ ਪਾਈਆਂ ਫੇਰੀਆਂ ਮਾਹੀ ਵਿਪਟਣੇ ਵਾਲਿਆ ਸਤਨਾਮ ਜਪਣੇ ਵਾਲਿਆ ਆਨੰਦਪੁਰ ਦੇ ਵਾਸੀਆਂ ਨੇਤਾਣਿਆਂ ਦੇ ਸਾਥੀਆਂ ਜਿਸ ਥਾਂ ਤੇ ਕਦਮ ਧਰ ਗਏ ਹੋ ਮਿੱਟੀ ਤੋਂ ਸੋਨਾ ਕਰ ਗਏ ਹੋ ਹਰ ਥਾਂ ਤੇ ਖਿੜੀ ਬਹਾਰ ਹੈ ਕਿਉਂਕਿ ਬਾਜਾਂ ਵਾਲੇ ਦਸਵੇਂ ਪਿਤਾ ਦਾ ਅਵਤਾਰ ਹੈ। ਅੱਜ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਤੇ ਕਿਰਪਾ ਕੀਤੀ ਹੈ ਇਧਰ ਤੇ ਪਟਨੇ ਦੀ ਮੁਬਾਰਕ ਧਰਤੀ ਵਿੱਚ ਮੇਰੇ ਕਲਗੀਧਰ ਪਾਤਸ਼ਾਹ ਨੇ ਮਾਤਾ ਗੁਜਰੀ ਜੀ ਦੀ ਪਵਿੱਤਰ ਕੁੱਖ ਨੂੰ ਭਾਗ ਲਾਏ ਨੇ ਤੇ ਦੂਸਰੇ ਬੰਨੇ ਮੇਰੇ ਮਦਰ ਦੇਸ਼ ਪੰਜਾਬ ਦੀ ਪਵਿੱਤਰ ਧਰਤੀ ਜ਼ਿਲ੍ਹਾ ਪਟਿਆਲਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਜਿਹਦਾ ਨਾਮ ਇਤਿਹਾਸ ਦੇ ਵਿੱਚ ਕੁੜਾਮ ਆਇਆ ਹੈ ਤੇ ਕੁੜਾਮ ਪਿੰਡ ਦੀ ਯੂ ਤੋਂ ਬਾਹਰ ਇੱਕ ਸੰਘਣੇ ਰੁੱਖਾਂ ਦਾ ਜ਼ਖੀਰਾ ਹੈ ਜਿੱਥੇ ਇੱਕ ਫਕੀਰਾਂ ਦਾ ਸਾਧੂਆਂ ਦਾ ਟੋਲਾ ਰਹਿੰਦਾ ਸੀ। ਇਹਨਾਂ ਪੀਰਾਂ ਤੇ ਫਕੀਰਾਂ ਦਾ ਧਾਰਮਿਕ ਆਗੂ ਹੈ ਅੱਲਾ ਦੀ ਬੰਦਗੀ ਕਰਨ ਵਾਲਾ ਸਿਮਰਨ ਕਰਨ ਵਾਲਾ ਤੇ ਬੰਦਗੀ ਕਰ ਕਰਕੇ ਉਹਦਿਆਂ ਮੁਬਾਰਕ ਚਰਨਾਂ ਤੱਕ ਪਹੁੰਚਿਆ ਹੋਇਆ ਔਰ ਰੱਬੀ ਪਿਆਰਾ ਭੀਖਣ ਸ਼ਾਹ ਅੱਜ ਕੁੜਾਮ ਪਿੰਡ ਤੋਂ ਤੁਰਦਾ ਤੁਰਦਾ ਹਰਿਆਣੇ ਦੇ ਪ੍ਰਸਿੱਧ ਪਿੰਡ ਠਸਕੇ ਵਿੱਚ ਪਹੁੰਚਿਆ। ਰਾਤ ਇਹਨੇ ਅੱਲਾ ਦਾ ਸਿਮਰਨ ਕੀਤਾ ਜਿਤਨੇ ਵੀ ਲੋਕ ਇਕੱਠੇ ਹੋਏ ਸੀ ਉਹਨਾਂ ਨੂੰ ਪ੍ਰਭੂ ਪ੍ਰੇਮਾ ਭਗਤੀ ਦੇ ਲੜ ਲਾਇਆ ਅੱਲਾ ਦੀਆਂ ਸਿਫਤਾਂ ਕਰਦਿਆਂ ਕਰਦਿਆਂ ਰਾਤ ਬਤੀਤ ਹੋਈ ਹੈ ਜਾਂ ਅੰਮ੍ਰਿਤ ਵੇਲਾ ਹੋਇਆ ਤੇ ਕਹਿੰਦੇ ਖੁਦਾ ਦਾ ਪਿਆਰਾ ਆਪਣੇ ਆਸਣ ਤੋਂ ਉੱਠਿਆ ਹੈ। ਇਹਨੇ ਇਸ਼ਨਾਨ ਕੀਤਾ ਹੈ ਵਸਤਰ ਪਹਿਨੇ ਨੇ ਇੱਕ ਨੇਕ ਮੁਸਲਮਾਨ ਆਪਣੀ ਵਫਾਦਾਰੀ ਦਾ ਸਬੂਤ ਦਿੰਦਾ ਹੈ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਕੇ ਧਰਤੀ ਉੱਤੇ ਮਸੱਲਾ ਵਿਛਾ ਕੇ ਗੋਡਿਆਂ ਭਾਰ ਦੂਰਾ ਹੋ ਨੇਤਰ ਬੰਦ ਕਰ ਨਮਾਜ਼ ਪੜ੍ਹ ਕੇ ਲਹਿੰਦੇ ਵੱਲ ਨੂੰ ਸਜਦਾ ਕਰਕੇ ਉਹਨਾਂ ਲੋਕਾਂ ਦੇ ਦਿਲ ਦਾ ਖਿਆਲ ਹੈ ਜਦੋਂ ਸੁਬਾਹ ਦੀ ਨਮਾਜ਼ ਪੜ੍ਹਦੇ ਹਾਂ ਲਹਿੰਦੇ ਵੱਲ ਨੂੰ ਮੂੰਹ ਕਰਦੇ ਹਾਂ ਸਾਡੀ ਹਾਜ਼ਰੀ ਜਿਹੜੀ ਹੈ ਅੱਲਾ ਦੇ ਘਰ ਵਿੱਚ ਉਹ ਮੱਕੇ ਕਾਬੇ ਵਿੱਚ ਲੱਗ ਜਾਂਦੀ ਪਰ ਗੁਰੂ ਕੀ ਸੰਗਤ ਜਦੋਂ ਰੱਬ ਦੇ ਪਿਆਰੇ ਨੇ ਉੱਠ ਕੇ ਇਸ਼ਨਾਨ ਕੀਤਾ ਵਸਤਰ ਪਹਿਨੇ ਉਹ ਤੁਰਿਆ ਆਉਂਦਾ ਇਹ ਧਰਤੀ ਉੱਤੇ ਮਸੱਲਾ ਵਿਛਾਉਣ ਵਾਸਤੇ ਪਰ ਇਹਨੂੰ ਚੜ੍ਹਦੇ ਪਾਸਿਓਂ ਸੁਗੰਧੀ ਭਰਪੂਰ ਹਵਾਵਾਂ ਨਜ਼ਰ ਆਈਆਂ ਇਹਨੂੰ ਨੂਰੀ ਕਿਰਨਾਂ ਨਜ਼ਰ ਆਈਆਂ ਨੇ ਕਹਿੰਦੇ ਨੇ ਇੱਕਦਮ ਗਲ ਵਿੱਚ ਪੱਲਾ ਪਾਇਆ ਤੇ ਹੱਥ ਜੋੜੇ ਅੱਲਾ ਦੇ ਚਰਨਾਂ ਦਾ ਧਿਆਨ ਧਰਕੇ ਖੁਦਾ ਕਰੀਮ ਕਰੀਮ ਦੇ ਚਰਨਾਂ ਦਾ ਧਿਆਨ ਧਰਕੇ ਅਰਦਾਸ ਕੀਤੀ ਹੈ ਕਹਿਣ ਲੱਗਾ ਯਾ ਖੁਦਾਇਆ ਅੱਜ ਧਰਤੀ ਦੇ ਉੱਤੇ ਕੀ ਚੋਜ ਵਰਤਾਇਆ ਹੈ ਮੇਰੇ ਪ੍ਰਮਾਤਮਾ ਮੈਨੂੰ ਚੜ੍ਹਦੇ ਪਾਸਿਓਂ ਸੁਗੰਧੀ ਭਰਪੂਰ ਹਵਾਵਾਂ ਆ ਰਹੀਆਂ ਨੇ ਔਰ ਚੜ੍ਹਦੇ ਪਾਸਿਓਂ ਨੂਰੀ ਕਿਰਨਾਂ ਨਜ਼ਰ ਆ ਰਹੀਆਂ ਨੇ ਅੱਜ ਧਰਤੀ ਦੇ ਉੱਤੇ ਚੜ੍ਹਦੇ ਪਾਸੇ ਕੀ ਚੋਜ ਵਰਤਾਇਆ ਹੈ ਤੇ ਸਮਝਣ ਦੇ ਵਿੱਚ ਗੁਰੂ ਕੀ ਸੰਗਤ ਦੇਰ ਨਾ ਲੱਗੀ ਉਹ ਭੀਖਣ ਸ਼ਾਹ ਧਰਤੀ ਦੇ ਉੱਤੇ ਜ਼ੁਲਮ ਦੀ ਅੱਤ ਹੋ ਚੁੱਕੀ ਸੀ ਇਹ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਪਟਨੇ ਦੀ ਮੁਬਾਰਕ ਧਰਤੀ ਚੜ੍ਹਦੇ ਪਾਸੇ ਮੈਂ ਦੁਸ਼ਟ ਦਮਨ ਨੂੰ ਆਪਣਾ ਪੁੱਤਰ ਬਣਾ ਕੇ ਗੁਰੂ ਤੇਗ ਬਹਾਦਰ ਦੇ ਘਰ ਘੱਲਿਆ ਉਹਨੇ ਮਹਾਨ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਭਾਗ ਲਾਏ ਇੰਨੀ ਅਨੁਭਵਤਾ ਮਹਿਸੂਸ ਹੁੰਦਿਆਂ ਗੁਰੂ ਕੀ ਸੰਗਤ ਉਹਨੇ ਇਸਲਾਮੀ ਰਾਜ ਦੀ ਪ੍ਰਵਾਹ ਨਹੀਂ ਕੀਤੀ ਉਹਨੂੰ ਪਤਾ ਹੈ ਉਹ ਤਖਤ ਉੱਤੇ ਬੈਠਾ ਹੈ ਕੱਟੜ ਤੇ ਮਤਸਬੀ ਜਾਨੂੰਨ ਵਿੱਚ ਰੰਗਿਆ ਹੋਇਆ ਔਰੰਗਜ਼ੇਬ ਬਾਦਸ਼ਾਹ ਜਿਹੜੇ ਇਲਾਕੇ ਵਿੱਚ ਮੈਂ ਵਿਚਰ ਰਿਹਾ ਚੱਪੇ ਚੱਪੇ ਤੋਂ ਮੁਸਲਮਾਨਾਂ ਦੀਆਂ ਬਾਂਗਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਕਾਜ਼ੀਆਂ ਦੀਆਂ ਬਾਂਗਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਇੱਥੋਂ ਦੇ ਹਾਕਮ ਵੀ ਜਨੂਨ ਵਿੱਚ ਰੰਗੇ ਹੋਏ ਨੇ ਪਰ ਪੀਰ ਤੇ ਫਕੀਰ ਜਿਹੜੇ ਹੁੰਦੇ ਨੇ ਗੁਰੂ ਕੀ ਸੰਗਤ ਤੇ ਕਦੇ ਕਿਸੇ ਦੀ ਪਰਵਾਹ ਨਹੀਂ ਕਰਦੇ ਜਦੋਂ ਇਹ ਅਨੁਭਵਤਾ ਮਹਿਸੂਸ ਹੋਈ ਕਿ ਦੁਖੀਆਂ ਦਾ ਦਰਦੀ ਤੇ ਸਾਂਝੀ ਵਾਲਤਾ ਦਾ ਪਿਆਰਾ ਅੱਜ ਚੜ੍ਹਦੇ ਪਾਸੇ ਪਟਨੇ ਦੀ ਧਰਤੀ ਵਿੱਚ ਆਇਆ ਏ ਉਹਨੇ ਲਹਿੰਦੇ ਦੀ ਬਿਸਾਏ ਮਸੱਲਾ ਜਿਹੜਾ ਸੀ ਚੱਕ ਕੇ ਚੜ੍ਹਦੇ ਬੰਨੇ ਨੂੰ ਵਿਛਾ ਲਿਆ ਜਦੋਂ ਹੋ ਕੇ ਗੋਡਿਆਂ ਭਾਰ ਦੂਰਾ ਆ ਮਸਲੇ ਦੇ ਉੱਤੇ ਗੁਰੂ ਕੀ ਸੰਗਤ ਕਰਕੇ ਨੇਤਰ ਬੰਦ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਨਮਾਜ਼ ਪੜ੍ਹ ਕੇ ਸਜਦਾ ਕਰਨ ਲੱਗਾ ਤੇ ਕਹਿੰਦੇ ਇਹਨੇ ਨੂੰ ਇਹਦੇ ਚੇਲੇ ਉੱਠ ਖਲੋਤੇ ਨੇ। ਹਨੇਰ ਸਾਈਂ ਦਾ ਹੋਇਆ ਸਲਾਮੀ ਰਾਜ ਦੇ ਵਿਰੁੱਧ ਐਡੀ ਵੱਡੀ ਬਗਾਵਤ। ਇੱਕ ਸਧਾਰਨ ਬੰਦਾ ਇਹ ਗਲਤੀ ਕਰੇ ਤੇ ਮੁਆਫੀ ਦਿੱਤੀ ਜਾ ਸਕਦੀ ਹੈ, ਪਰ ਧਾਰਮਿਕ ਆਗੂ ਹੋ ਕੇ ਔਰੰਗਜ਼ੇਬ ਦੇ ਰਾਜ ਨੂੰ ਚੈਲੰਜ ਕਰਦਿਆਂ ਹੋਇਆ, ਕਾਬੇ ਦੀ ਮੱਕੇ ਦੀ ਤਹੀਨ ਕਰਦਿਆਂ ਹੋਇਆ, ਇੱਕ ਕੱਟੜ ਮੁਸਲਮਾਨ ਧਾਰਮਿਕ ਆਗੂ ਪੀਰ ਭੀਖਣ ਸ਼ਾਹ ਚੜ੍ਹਦੇ ਵੱਲੋਂ ਸਜਦਾ ਕਰੇ। ਅੱਗ ਲੱਗ ਉੱਠੀ, ਚੇਲਿਆਂ ਨੂੰ ਦੌੜ ਕੇ ਕਾਜੀ ਦੇ ਕੋਲ ਗਏ ਨੇ। ਕਾਜੀ ਨੇ ਜਦੋਂ ਗੱਲ ਸੁਣੀ ਤੇ ਮੱਥੇ ਉੱਤੇ ਜਨੂੰਨ ਦੀਆਂ ਤਿਊੜੀਆਂ ਪੈ ਗਈਆਂ। ਇੱਕ ਗਜ਼ਲ ਸੁਣਿਓ ਗੁਰੂ ਕੀ ਸੰਗਤ, ਜਿਹੜੇ ਪਿਆਰੇ ਦੇ ਵਸ ਵਿੱਚ ਹੋ ਜਾਂਦੇ ਨੇ ਨਾ, ਜਿਨ੍ਹਾਂ ਦੇ ਦਿਲ ਵਿੱਚੋਂ ਇੱਕ ਆਵਾਜ਼ ਉੱਠਦੀ ਏ, ਮੇਰਾ ਮਨ ਲੋਕੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਂ ਭੋਲੀ ਜੀਓ ਘੋਲ ਘਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ, ਉਹ ਕਦੇ ਕਿਸੇ ਦੀ ਪਰਵਾਹ ਨਹੀਂ ਕਰਦੇ। ਹੁਣ ਕਾਜੀ ਦੇ ਮੱਥੇ ਉੱਤੇ ਜਨੂੰਨ ਦੀਆਂ ਤਿਊੜੀਆਂ ਪੈ ਗਈਆਂ ਨੇ। ਜਨੂੰਨ ਦੀ ਲਾਲ ਕਿਤਾਬ ਲਈਏ ਮਾਰੀਏ ਕਸ਼ੇ ਵਿੱਚ ਤੇ ਦੌੜਿਆ ਆਉਂਦਾ ਹੈ ਨੰਗੇ ਪੈਰੀ। ਤੇ ਜਦੋਂ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਚੜ੍ਹਦੇ ਵੱਲ ਨੂੰ ਮਸੱਲਾ ਵਿਛਾ ਕੇ ਗੋਡਿਆਂ ਭਾਰ ਦੂਰਾ ਹੋ ਕੇ ਨੈਣਾ ਵਿੱਚ ਨਾਮ ਦੀ ਖਮਾਰੀ ਲੈ ਕੇ ਭੀਖਣ ਸ਼ਾਹ ਸਜਦਾ ਕਰ ਰਿਹਾ ਸੀ, ਨਮਾਜ਼ ਪੜ੍ਹ ਰਿਹਾ ਸੀ, ਕਹਿੰਦੇ ਕਾਜੀ ਨੂੰ ਦੇਖ ਕੇ ਅੱਗ ਲੱਗ ਉੱਠੀ। ਆਉਂਦਿਆਂ ਸਾਰੀ ਰੱਬ ਦੇ ਪਿਆਰੇ ਦੀ ਵੱਖੀ ਵਿੱਚ ਲੱਤ ਮਾਰੀ, ਕਹਿਣ ਲੱਗਾ ਭੀਖਣ ਸ਼ਾਹ ਤੈਨੂੰ ਸ਼ਰਮ ਨਹੀਂ ਆਉਂਦੀ? ਇਸ ਤੋਂ ਵੱਡੀ ਅੱਲਾ ਦੇ ਘਰ ਦੀ ਤੁਹੀਨ ਹੋਰ ਕੀ ਹੋ ਸਕਦੀ ਹੈ? ਤੂੰ ਇੱਕ ਕੱਟੜ ਮੁਸਲਮਾਨ, ਇੱਕ ਧਾਰਮਿਕ ਆਗੂ ਹੋ ਕੇ, ਇੱਕ ਅੱਲਾ ਦੇ ਚਰਨਾਂ ਤੱਕ ਪਹੁੰਚਿਆ ਹੋਇਆ ਹੋ ਕੇ ਲਹਿੰਦੇ ਵੱਲ ਦੀ ਬਜਾਏ ਤੂੰ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਸਜਦਾ ਕਰੇ, ਮੈਂ ਤੇਰੇ ਤੇ ਫਤਵਾ ਲਾਵਾਂਗਾ, ਤੇਰਾ ਬੰਦ ਬੰਦ ਕੱਟਿਆ ਜਾਵੇਗਾ, ਤੈਨੂੰ ਕੁੱਤਿਆਂ ਦੇ ਕੋਲੋਂ ਤੜਵਾਇਆ ਜਾਵੇਗਾ, ਤੈਨੂੰ ਚਰਖੜੀ ਉੱਤੇ ਚਾੜਿਆ ਜਾਵੇਗਾ। ਜਦੋਂ ਕਾਜੀ ਨੇ ਆਪਣੀ ਬਕਵਾਸ ਕਰ ਲਈ, ਆ ਗੁਰੂ ਕੀ ਸੰਗਤ, ਮੇਰਾ ਵਾਹਿਗੁਰੂ ਕਿਰਪਾ ਕਰੇ, ਅੱਲਾ ਦੇ ਪਿਆਰੇ ਨੇ ਨਮਾਜ਼ ਪੜ੍ਹੀ ਹੈ ਤੇ ਸਜਦਾ ਕੀਤਾ ਹੈ। ਲਓ ਪਿਆਰ ਵਿੱਚ ਇੱਕ ਗਜ਼ਲ ਸੁਣਿਓ, ਜਦੋਂ ਕਰਕੇ ਸਜਦਾ ਤੇ ਪੜ੍ਹ ਕੇ ਨਮਾਜ਼ ਉੱਠ ਕੇ ਖੜਾ ਹੋਇਆ ਨਾ, ਉਹਦਿਆਂ ਨੈਣਾਂ ਦੇ ਵਿੱਚ ਨਾਮ ਦੀ ਖੁਮਾਰੀ ਏ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਅਕਾਲ ਪੁਰਖ ਦੇ ਅਗੰਮੀ ਰੰਗ ਵਿੱਚ ਰੰਗਿਆ ਹੋਇਆ ਏ। ਇੱਕ ਜੋੜ ਕੇ ਹੱਥ ਪਾ ਕੇ ਗਲ ਵਿੱਚ ਪੱਲਾ, ਅੱਲਾ ਦਾ ਪਿਆਰਾ ਪੀਰ ਭੀਖਣ ਸ਼ਾਹ ਆਏ ਹੈ ਕਾਜੀ ਨੂੰ ਮੇਰੇ ਕਲਗੀ ਧਰ ਦੀ ਮਹਿਮਾ ਬਾਰੇ ਕੁਝ ਗੱਲਾਂ ਹੇ ਐਵੇਂ ਦੱਸ ਰਿਹਾ ਬਈ।
ਨਾ ਬਦਲਾ ਸਲਾ ਤੂੰ ਗਾਜੀ, ਨਾ ਬਦਲਾ ਸਲਾ ਤੂੰ ਗਾਜੀ, ਨਰਨ ਦੀ ਨਾ ਗਰਦਾ ਹੋਇਆ ਜੇ ਰੱਬ ਬਣੇ ਅਜਿਆ ਮਸਾਲ ਰਾਦਾ ਗਰਦਾ। ਨਾ ਬਦਲਾ ਸਲਾ ਤੂੰ ਗਾਜੀ, ਨਾ ਬਦਲਾ ਸਲਾ ਤੂੰ ਗਾਜੀ, ਨਰਨ ਦੀ ਨਾ ਗਰਦਾ ਹੋਇਆ ਜੇ ਰੱਬ ਬਣੇ ਅਜਿਆ ਮਸਾਲ ਰਾਦਾ ਗਰਦਾ। ਪਾਈ ਆਈਏ ਤੇ ਸੰਸਾਰ ਆਖੇ ਪੀਰ ਮਰੀ ਦੰਦ ਤਾਈ ਖਦਾਰ ਪਿਆਰ ਅਜੇ ਖਜੋ ਤੇ ਅਰਜ ਤੋਂ ਪਾਈ ਆਈਏ ਵਿੱਚ ਸੰਸਾਰ ਆਖੇ ਪੀਰ ਮਰੀ ਦੰਦ ਤਾਈ ਖਦਾਰ ਪਿਆਰ ਅਜੇ ਖਜੋ ਤੇ ਅਰਜ ਤੋਂ ਪਾਈ ਆਈਏ ਤੇ ਸੰਸਾਰ ਆਖੇ ਪੀਰ ਮਰੀ ਦੰਦ ਤਾਈ
رب دے پیارے نے گل وچ پلا پایا ہویا ہے اور کہندے نے جڑے ہوئے ہاتھ تے نینا وچ نام دی خماری یہ کہن لگا قاضی تو میرے تے فتوہ کیوں لا رہے ہیں اور میں کوئی غلطی نہیں کیتی میں تیرے کعبے دی توہین نہیں کیتی اسلامی راج دے ورد میں کوئی بغاوت نہیں کیتی میں تے اور جس اللہ نو اپنے بچپن تو لیندے والنو سجدہ کرنا ٹولدا آیا ہے نا وہ اج چڑھتے ول پٹنی دی ترتی وچ پرگٹ ہویا ہے تے اپنی موج وچ آن کے اونوں جیو آیا کہن واسطے چڑھتے ول نو نماز پڑھ کے منہ کر کے سجدہ کیتا ہے او گرو کی سنگت رب دا پیارا گل وچ پلا پا کے ہتھ جوڑ کے نینا وچ پیار دے ہنجو لے کے قاضی نو بینتیاں کر رہا ہے جو جو پیر پیخن شاہ او اللہ دا پیارا انہوں اے بینتیاں کر رہا سی تیوں تیوں قاضی دے کرودہ پاڑا چڑھدا جا رہا سی اوہے کہندیاں جنون دی لال کتاب کھولی قاضی تیرے تے فتوہ ضرور لاواں گا اس تو وڈی اسلامی راج دے ورد ہور بغاوت کی ہو سکدی ہے جدوں کھول کے جنون دی لال کتاب رب دے پیارے پیخن شاہ دے تے فتوہ لاؤن لگا نا تے کہندے نے اللہ دے پیارے نے اپنی مٹھی بند کر لئی دانیا نے ایک گل کہی ہے نہ شیر فقیر دی گودڑی نو متا ایس دے وچ کوئی لال ہووے نجر سنتا دی تار دی ڈبے آنوں بدل دین دیئے جیون مہانے آنوں کدرے راج بٹھال دے کنگلے نوں در در پیخ مگوا دے رانے آنوں بدل دین تقدیر دے حرف پٹھے تے بخش دین ایمان نیمانے آنوں سنگت جی سادھو تے رب وچ پیر کوئی نہ دنیا ایویں نہیں پوج دی بانے آنوں اے جتنے بھی پیر جتنے بھی فقیر جتنے بھی سادھو تے سنت رب دے پیارے ہوں دے نینا اور گرو کی سنگت انہ دا صبر جڑائے بہت اچھا بہت سچا بہت ڈونگا تے گہرا ہوں دائے پر یہ کوئی بندہ گرو کی سنگت انہ دے صبر دا امتحان لین لگ پوے انہ دے صبر دی حد جڑیے او ٹٹ جاوے تے پھر میرا واہے گرو کرپا کرے اے ترتی بھی کمبن لگ دی ایک وری گج کے آکھو ستنام سری واہے قاضی تو ہن تک کلا دے پیارے دا پیاری ویکھدا آیا اے تے مٹھی بند کیتی اے جے اگر تیرے وچ کوئی پاور اے تیرے وچ کوئی جرت اے تے تو میرے تے فتوہ لا کے ویکھ جدوں قاضی نے پیخن شاہ دے چہرے ول تکیا نا ਉਹਦੇ ਚਿਹਰੇ ਦੇ ਉੱਤੇ ਸ੍ਰਿਸ਼ਟੀ ਘੁੰਮਦੀ ਨਜ਼ਰ ਆਈ ਏ ਬ੍ਰਹਿਮੰਡ ਘੁੰਮਦਾ ਨਜ਼ਰ ਆਇਆ ਏ ਔਰ ਗੁਰੂ ਕੀ ਸੰਗਤ ਕਾਜੀ ਦਾ ਸਰੀਰ ਕੰਬਣ ਲੱਗਾ ਏ ਉਹਨੂੰ ਭੁੱਲੀ ਗਿਆ ਕਿ ਭੀਖਣ ਸ਼ਾਹ ਫਕੀਰ ਨੇ ਕੋਈ ਗਲਤੀ ਕੀਤੀ ਏ ਮੈਂ ਇਹਦੇ ਤੇ ਕੋਈ ਫਤਵਾ ਲਾਉਣਾ ਏ ਮੈਂ ਇਹਨੂੰ ਕੋਈ ਸਜ਼ਾ ਦੇਣੀ ਏ ਕਿਤਾਬ ਬੰਦ ਕੀਤੀ ਬਸ ਕੁਫਰ ਕੁਫਰ ਕਹਿੰਦਾ ਜਿੱਧਰੋਂ ਆਇਆ ਸੀ ਉਧਰ ਨੂੰ ਹੀ ਦੌੜ ਗਿਆ ਇਹਦੇ ਜਿਤਨੇ ਵੀ ਚੇਲੇ ਸੀ ਸਾਰਿਆਂ ਨੇ ਇਹਦਾ ਸਾਥ ਛੱਡ ਦਿੱਤਾ ਦੋ ਚੇਲੇ ਜਿਨ੍ਹਾਂ ਨੇ ਇਹਦੇ ਚਰਨਾਂ ਨਾਲ ਗੁਰੂ ਕੀ ਸੰਗਤ ਜਿਉਣ ਤੇ ਮਰਨ ਦੀ ਸਾਂਝ ਪਾਈ ਕਹਿਣ ਲੱਗੇ ਮਿੱਤਰਾ ਉਹ ਤੇਰੇ ਨੇ ਕੋਲ ਬੜੀ ਵਿਦਿਆ ਗ੍ਰਹਿਣ ਕੀਤੀ ਏ ਤੇਰਿਆਂ ਚਰਨਾਂ ਦੇ ਵਿੱਚ ਰਹਿ ਕੇ ਅੱਲਾ ਦੀ ਬੰਦਗੀ ਕਰਨ ਦਾ ਵੱਲ ਸਿੱਖਿਆ ਏ ਜ਼ਿੰਦਗੀ ਵਿੱਚ ਜਿਉਣ ਦਾ ਢੰਗ ਤੇਰਿਆਂ ਮੁਬਾਰਕ ਚਰਨਾਂ ਦੇ ਵਿੱਚੋਂ ਸਿੱਖਿਆ ਏ ਤੇਰੇ ਨਾਲ ਜਿਉਣ ਤੇ ਮਰਨ ਦੀ ਸਾਂਝ ਭਾਵੇਂ ਕਾਜੀ ਵੀ ਤੇਰਾ ਸਾਥ ਛੱਡ ਗਿਆ ਚੇਲੇ ਵੀ ਸਾਥ ਛੱਡ ਗਏ ਮਿੱਤਰ ਵੀ ਸਾਥ ਛੱਡ ਗਏ ਨੇ ਪਰ ਅਸੀਂ ਤੇ ਤੇਰੇ ਨਾਲ ਜੀਵਨ ਤੇ ਮਰਨ ਦੀ ਸਾਂਝ ਪਾਈਏ ਅੱਲਾ ਦੇ ਪਿਆਰਿਆ ਜੋ ਆਖੇਗਾ ਉਹ ਕਰਨ ਵਾਸਤੇ ਤਿਆਰ ਹਾਂ ਚਿਹਰੇ ਦੇ ਉੱਤੇ ਰੌਣਕ ਆ ਗਈ ਕਹਿੰਦਾ ਜੇ ਮਿੱਤਰੋ ਇਹ ਗੱਲ ਏ ਤੇ ਫਿਰ 750 ਮੀਲ ਦਾ ਪਿੰਡ ਆਏ ਆਪਾਂ ਪੈਦਲ ਚੱਲ ਕੇ ਜਾਣਾ ਯਾਰ ਦੇ ਦੀਦਾਰ ਕਰਨ ਵਾਸਤੇ ਉਸੇ ਵੇਲੇ ਠਸਕੇ ਪਿੰਡ ਤੋਂ ਪਟਨੇ ਦੀ ਧਰਤੀ ਵੱਲ ਨੂੰ ਚਾਲੇ ਪਾ ਦਿੱਤੇ ਪਿੰਡ ਸ਼ਹਿਰ ਨਦੀਆਂ ਨਾਲੇ ਜੰਗਲ ਬੇਲੇ ਪਾਰ ਕਰਦੇ ਮੇਰੇ ਕਲਗੀ ਧਰ ਦੀ ਯਾਦ ਵਿੱਚ ਜੁੜੇ ਹੋਏ 3 ਆਸ਼ਕ ਤੁਰੇ ਜਾ ਰਹੇ ਨੇ ਮੈਂ ਬਲਹਾਰ ਜਾਵਾਂ ਉਹਨਾਂ ਦੇ ਚਰਨਾਂ ਤੋਂ ਉਹਨਾਂ ਦੀ ਬੰਦਗੀ ਤੋਂ ਉਹਨਾਂ ਦੀ ਕੀਰਤੀ ਤੋਂ ਉਹਨਾਂ ਦੀ ਸੋਚਣੀ ਤੋਂ ਭੁੱਖ ਦੀ ਪਰਵਾਹ ਨਹੀਂ ਪਿਆਸ ਦੀ ਪਰਵਾਹ ਨਹੀਂ ਨੰਗਿਆਂ ਪੈਰਾਂ ਦੀ ਪਰਵਾਹ ਨਹੀਂ ਦਿਲ ਦੇ ਵਿੱਚ ਤਮੰਨਾ ਕੀ ਹੈ ਤੇਰਾ ਮੁੱਖ ਸਹਾਵਾ ਜੀਓ ਸਹਿਜ ਤੋਂ ਧੁਨ ਬਾਣੀ ਕਿਰ ਹੋਆ ਦੇਖੈ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀ ਹਾਂ ਘੋਲੀ ਹਾਂ ਘੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀ। ਦਿਲ ਵਿੱਚ ਤਮੰਨਾ ਲੈ ਕੇ ਤਿੰਨ ਰੱਬੀ ਆਸ਼ਕ ਤੁਰੇ ਜਾ ਰਹੇ, ਤੁਰਦਿਆਂ ਤੁਰਦਿਆਂ ਪਟਨਾ ਆਣ ਪਹੁੰਚਿਆ। ਜਦੋਂ ਪਟਨੇ ਦੀ ਧਰਤੀ ਅੰਦਰ ਪ੍ਰਵੇਸ਼ ਕਰਨ ਲੱਗੇ ਨਾ, ਉਹ ਲਾਲ ਲਕੀਰ ਦੇ ਵਿੱਚ ਐਂਟਰ ਹੋਣ ਲੱਗੇ ਨੇ, ਤੇ ਦੋਨਾਂ ਹੀ ਚੇਲਿਆਂ ਨੂੰ ਕਹਿੰਦਾ ਮਿੱਤਰ ਉਹ ਸਾਂਝੀ ਵਾਲਤਾ ਦੇ ਰਹਿਬਰ ਦੇ ਦਰਸ਼ਨ ਕਰਨ ਆਏ ਆ, ਭਗਵਾਨ ਦੇ ਪਰਮੇਸ਼ਰ ਦੇ ਅੱਲਾ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪੰਜਾਬ ਦੀ ਮੁਬਾਰਕ ਧਰਤੀ ਤੋਂ ਚੱਲ ਕੇ ਆਏ ਆ, ਯਾਰ ਦੀ ਨਗਰੀ ਆ ਗਈ ਹੈ, ਨਗਰੀ ਦੇ ਵਿੱਚ ਕਦਮ ਰੱਖਣ ਲੱਗੇ ਆ, ਤੇ ਯਾਰ ਵਾਸਤੇ ਆਪਾਂ ਭੇਟਾ ਕੀ ਲੈ ਕੇ ਚੱਲੇ ਆ। ਜਦੋਂ ਯਾਰ ਦੇ ਦਰਸ਼ਨ ਤੇ ਦੀਦਾਰੇ ਕਰਦੇ ਨੇ ਉਹਨੂੰ ਭੇਟਾ ਕੀ ਅਰਪਣ ਕਰਨੀ। ਤੇ ਗੁਰੂ ਕੀ ਸੰਗਤ ਤੇ ਇਹੋ ਜਿਹੇ ਆਸ਼ਕ ਜਿਹੜੇ ਨੇ ਇਹਨਾਂ ਦੀ ਭੇਟਾ ਵੀ ਅਨੋਖੀ ਹੁੰਦੀ ਹੈ। ਮੇਰਾ ਵਾਹਿਗੁਰੂ ਕਿਰਪਾ ਕਰੇ ਇਹੋ ਜਿਹਾ ਰੱਬੀ ਆਸ਼ਕ ਜਿਹੜੇ ਨੇ ਗੁਰੂ ਕੀ ਸੰਗਤ ਤੇ ਦੁਨੀਆਦਾਰਾਂ ਦੇ ਨਾਲੋਂ ਆਪਣੀ ਸੋਚ ਵੱਖਰੀ ਉੱਚੀ ਤੇ ਸੁੱਚੀ ਰੱਖਦੇ ਨੇ। ਕੀ ਭੇਟਾ ਕਰਨੀ ਹੈ ਅਰਪਣ ਬਾਜਾਂ ਵਾਲੇ ਮਾਹੀ ਨੂੰ ਮਨ ਪ੍ਰਤਿਗਿਆ ਕਰ ਲਈ, ਉਹ ਜਿਹਦੇ ਦੀਦਾਰਿਆਂ ਦੀ ਤਾਂਗ ਲੈ ਕੇ ਪੰਜਾਬ ਦੀ ਧਰਤੀ ਤੋਂ 750 ਮੀਲ ਦਾ ਪੈਂਡਾ ਪੈਦਲ ਚੱਲ ਕੇ ਆਏ ਆ। ਬਸ ਇਹੋ ਹੀ ਭੇਟਾ ਹੈ ਸਾਡੀ ਉਹਦਿਆਂ ਚਰਨਾਂ ਦੇ ਉੱਤੇ। ਉਹ ਜਿਤਨਾ ਚਿਰ ਤੱਕ ਦਰਸ਼ਨ ਨਹੀਂ ਨਾ ਦੇਵੇਗਾ ਉਤਨਾ ਚਿਰ ਤੱਕ ਭੋਜਨ ਤੇ ਇੱਕ ਬੰਨੇ ਰਿਹਾ, ਪਾਣੀ ਦੀ ਬੂੰਦ ਤੱਕ ਵੀ ਨਹੀਂ ਪੀਣੀ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਐਡੀ ਵੱਡੀ ਪ੍ਰਤਿਗਿਆ, ਕੀ ਪਤਾ ਇਹ ਕਦੋਂ ਹਵੇਲੀ ਦੇ ਸਾਹਮਣੇ ਪਹੁੰਚਣ ਦਾ ਸੁਭ ਬਣਨਾ ਹੈ, ਕਦੋਂ ਜਾ ਕੇ ਪਹਿਰੇਦਾਰਾਂ ਨੂੰ ਬੇਨਤੀ ਕਰਨੀ ਹੈ, ਕਦੋਂ ਇਹ ਬੇਨਤੀ ਮਾਂ ਗੁਜਰੀ ਮਾਤਾ ਨਾਨਕੀ ਮਾਮਾ ਕਿਰਪਾਲ ਚੰਦ ਤੱਕ ਪਹੁੰਚਣੀ ਹੈ। ਉਦੋਂ ਤੱਕ ਤੇ ਬਹੁਤ ਸਮਾਂ ਹੋ ਜਾਵੇਗਾ। ਪਰ ਤਿੰਨਾਂ ਸਰੀਰਾਂ ਨੇ ਇਹ ਪ੍ਰਤਿਗਿਆ ਕੀਤੀ ਹੈ, ਧਾਰ ਕੇ ਮਨ ਵਿੱਚ ਧਾਰਨਾ ਕਿ ਜਿਤਨਾ ਚਿਰ ਤੱਕ ਦਰਸ਼ਨ ਨਹੀਂ ਦੇਵੇਗਾ ਭੋਜਨ ਤੇ ਇੱਕ ਬੰਨੇ ਪਾਣੀ ਦੀ ਬੂੰਦ ਤੱਕ ਨਹੀਂ ਪੀਣੀ, ਗਲੀਆਂ ਵਿੱਚੋਂ ਦੀ ਤੁਰਦੇ ਤੁਰਦੇ ਹਵੇਲੀ ਦੇ ਸਾਹਮਣੇ ਆਣ ਪਹੁੰਚੇ। ਇੱਥੇ ਮੰਗਤਿਆਂ ਦੀ ਬਹੁਤ ਵੱਡੀ ਭੀੜ ਲੱਗੀ ਹੈ। ਭੀਖਣ ਸ਼ਾਹ ਨੇ ਆਣ ਕੇ ਨਾਦ ਵਜਾ ਦਿੱਤਾ, ਇੱਕ ਸਿੱਖ ਬੀਬੀ ਬਾਹਰ ਆਈ ਹੈ, ਕਹਿੰਦੀ ਕੌਣ ਫਕੀਰ ਤੇ ਕਿੱਥੋਂ ਆਇਆ ਤੂੰ ਉੱਚੀ ਨਾਦ ਵਜਾਵੇਂ। ਬੜਾ ਥੱਕਿਆ ਟੁੱਟਿਆ ਰਾਹੀ ਜਾਪ ਰਿਹਾ ਏ, ਬੜੀ ਦੂਰ ਤੋਂ ਆਇਆ ਏ, ਮੈਨੂੰ ਤੇਰੇ ਚਿਹਰੇ ਦੇ ਉੱਤੇ ਕੋਈ ਭਗਤੀ ਦੀ ਰੌਣਕ ਨਜ਼ਰ ਆਉਂਦੀ। ਫਕੀਰਾ, ਇਹ ਗੁਰੂ ਨਾਨਕ ਪਾਤਸ਼ਾਹ ਦੀ ਨੌਵੀਂ ਜੋਤ ਧੰਨ ਗੁਰੂ ਤੇਗ ਬਹਾਦਰ ਦਾ ਦਰ ਹੈ, ਹੌਸਲੇ ਨਾਲ ਬਹਿ ਜਾ। ਜੇ ਮਾਇਆ ਦੀ ਲੋੜ ਹੈ ਤੇ ਝੋਲੀ ਅੱਧ ਗੁਰੂ ਕਲਗੀ ਧਰਦੇ ਮਾਂ ਗੁਜਰੀ ਦੇ ਵੀਰ ਤੇ ਕਲਗੀ ਧਰਦੇ ਮਾਮਾ ਕਿਰਪਾਲ ਚੰਦ ਜੀ ਗੁਰੂ ਤੇਗ ਬਹਾਦਰ ਦੇ ਹੁਕਮ ਨਾਲ ਸੋਨੇ ਦੀਆਂ ਮੋਹਰਾਂ ਜਿਹੜੀਆਂ ਝੋਲੀਆਂ ਭਰ ਭਰ ਕੇ ਵੰਡਦੇ ਨੇ ਤੇਰੇ ਕੋਲੋਂ ਸਾਂਧੀਆਂ ਨਹੀਂ ਜਾਣੀਆਂ। ਇਹ ਸਿੱਖ ਬੀਬੀ ਫਕੀਰ ਨੂੰ ਸਵਾਲ ਕਰ ਰਹੀ ਹੈ, ਕਹਿੰਦੀ ਜੇ ਮਾਇਆ ਦੀ ਲੋੜ ਹੈ ਤੇ ਝੋਲੀ ਅੱਧ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੱਤੀ ਜਾਵੇਗੀ, ਚਾਂਦੀ ਦੇ ਰੁਪਈਆਂ ਨਾਲ ਭਰ ਦਿੱਤੀ ਜਾਵੇਗੀ। ਫਕੀਰਾ, ਕੱਪੜਿਆਂ ਦੀ ਲੋੜ ਹੈ, ਇੱਕ ਚਾਦਰ ਵਿਛਾ ਦੇ, ਪੰਡ ਬੰਨ੍ਹ ਕੇ ਤੈਨੂੰ ਸੀਸ ਉੱਤੇ ਚਕਾ ਕੇ ਤੋਰ ਦਿੱਤਾ ਜਾਵੇਗਾ। ਅਨਾਜ ਦੀ ਲੋੜ ਹੈ ਤੇ ਭਾਵੇਂ ਗੱਡਾ ਲੈ ਆ, ਗੁਰੂ ਤੇਗ ਬਹਾਦਰ ਦੇ ਦਰ ਵਿੱਚ ਕੋਈ ਘਾਟਾ ਨਹੀਂ। ਜਦੋਂ ਸਿੱਖ ਬੀਬੀ ਨੇ ਤਿੰਨ ਬਚਨ ਕਹਿ ਦਿੱਤੇ, ਕਹਿੰਦੇ ਫਕੀਰ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਪ ਮਹਾਰੇ ਹੀ ਵਗ ਤੁਰੇ। ਕਹਿਣ ਲੱਗਾ ਪਰਮਾਤਮਾ ਦੀ ਪਿਆਰੀ, ਮੈਂ ਇੱਕ ਫਕੀਰ ਹਾਂ, ਫਕੀਰ ਮਾਇਆ ਦੇ ਤਿਆਗੀ ਹੁੰਦੇ ਨੇ, ਮੈਨੂੰ ਲੋੜ ਨਹੀਂ। ਤੇ ਤੂੰ ਕੱਪੜਿਆਂ ਦੀ ਗੱਲ ਕਰਦੀ ਹੈ, ਮੇਰੇ ਅੱਲਾ ਨੇ ਸਰੀਰ ਦੇ ਉੱਤੇ ਢੱਕਣ ਜੋਗੇ, ਤਨ ਨੂੰ ਢੱਕਣ ਜੋਗੇ ਕੱਪੜੇ ਵੀ ਮੈਨੂੰ ਆ ਚੰਦ ਲੀਰਾਂ ਦਿੱਤੀਆਂ ਹੋਈਆਂ ਨੇ। ਰਹੀ ਗੱਲ ਅਨਾਜ ਦਾ ਗੱਡਾ ਲੱਦ ਕੇ ਲੈ ਜਾਣ ਦੀ, ਮੈਂ ਤੇ ਯਾਰ ਦੀ ਨਗਰੀ ਵਿੱਚ ਐਂਟਰ ਹੋਣ ਲੱਗਿਆ, ਯਾਰ ਦੀ ਨਗਰੀ ਦੇ ਵਿੱਚ ਕਦਮ ਰੱਖਣ ਲੱਗਿਆ ਸੀ, ਝੁਕਾਉਣ ਲੱਗਿਆ। ਆਖਿਆ ਸੀ ਜਿਤਨਾ ਚਿਰ ਤੱਕ ਮੇਰਾ ਦਾਤਾ ਮੈਨੂੰ ਦਰਸ਼ਨ ਨਹੀਂ ਦੇਵੇਗਾ ਭੋਜਨ ਤੇ ਇੱਕ ਬੰਨੇ ਮੈਂ ਪਾਣੀ ਦੀ ਬੂੰਦ ਤੱਕ ਨਹੀਂ ਪੀਣੀ। ਨੀ ਬੀਬੀ ਭੈਣਾ, ਜੇ ਕਰਾ ਸਕਦੀ ਹੈ ਤੇ ਮੈਨੂੰ ਬਾਜਾਂ ਵਾਲੇ ਮਾਹੀ ਦੇ ਦਰਸ਼ਨ ਕਰਾ ਦੇ। ਉਹ ਬੀਬੀ ਬੜੀ ਹੈਰਾਨ ਹੋਈ, ਅੰਦਰ ਗਈ ਏ, ਇਹਨੇ ਮਾਮਾ ਕਿਰਪਾਲ ਚੰਦ ਜੀ ਨੂੰ, ਮਾਤਾ ਗੁਜਰੀ ਜੀ ਨੂੰ, ਮਾਤਾ ਨਾਨਕੀ ਜੀ ਨੂੰ ਇਹ ਬੇਨਤੀ ਜਾ ਕੇ ਸੁਣਾ ਦਿੱਤੀ। ਮਾਮਾ ਕਿਰਪਾਲ ਚੰਦ ਜੀ ਕਹਿੰਦੇ, ਅਨੋਖਾ ਫਕੀਰ ਹੈ, ਮਾਇਆ ਦਾ ਤਿਆਗੀ, ਕੱਪੜਿਆਂ ਦੀ ਲੋੜ ਨਹੀਂ ਤੇ ਭੁੱਖਾ ਪਿਆਸਾ ਹੀ ਬੈਠਾ ਹੈ। ਆਏ ਨੇ ਬਾਹਰ ਆਣ ਕੇ ਫਕੀਰ ਨੂੰ ਸਮਝਾਉਣਾ ਕੀਤਾ ਹੈ, ਹਵੇਲੀ ਬਹੁਤ ਵੱਡੀ ਹੈ, ਹਵੇਲੀ ਦੀ ਸਰਾਂ ਵਿੱਚ ਤੈਨੂੰ ਇੱਕ ਕਮਰਾ ਮਿਲ ਜਾਵੇਗਾ। ਔਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਸਾਮ ਦੀਆਂ ਪਹਾੜੀਆਂ ਵਿੱਚ ਗਏ ਹੋਏ ਨੇ, ਹਜ਼ੂਰ ਨੂੰ ਸੁਨੇਹਾ ਦੇਣ ਵਾਸਤੇ ਘੋੜ ਸਵਾਰ ਘੱਲੇ ਨੇ। ਫਕੀਰਾ, ਜਦ ਤੱਕ ਗੁਰੂ ਤੇਗ ਬਹਾਦਰ ਜੀ ਦਾ ਕੋਈ ਹੁਕਮ ਨਹੀਂ ਆਉਂਦਾ ਅਸੀਂ ਤੈਨੂੰ ਬਾਲਾ ਪ੍ਰੀਤਮ ਦੇ ਬਾਲਕ ਦੇ ਦਰਸ਼ਨ ਨਹੀਂ ਕਰਾ ਸਕਦੇ, ਤੂੰ ਜਿਤਨਾ ਚਿਰ ਮਰਜ਼ੀ ਸਰਾਂ ਦੇ ਵਿੱਚ ਰਹਿ, ਭੋਜਨ ਪਾਣੀ ਮਿਲ ਜਾਵੇਗਾ। ਮਾਮਾ ਕਿਰਪਾਲ ਚੰਦ ਜੀ ਦੇ ਕੋਲੋਂ ਬਚਨ ਸੁਣ ਕੇ ਵੀ ਅੱਖਾਂ ਵਿੱਚੋਂ ਹੰਝੂ ਵਗ ਤੁਰੇ, ਕਿਉਂਕਿ ਗੁਰੂ ਕੀ ਸੰਗਤ ਉਸ ਵੇਲੇ ਭਾਰਤ ਦੀ ਧਰਤੀ ਵਿੱਚ ਔਰੰਗਜ਼ੇਬ ਦੇ ਜ਼ੁਲਮਾਂ ਦੀ ਅੱਤ ਹੋ ਚੁੱਕੀ ਸੀ ਤੇ ਸੋਚ ਵੀ ਰਹੇ ਨੇ ਕਿਤੇ ਫਕੀਰੀ ਭੇਸ ਦੇ ਵਿੱਚ ਔਰੰਗਜ਼ੇਬ ਦਾ ਭੇਜਿਆ ਹੋਇਆ ਕੋਈ ਜਾਸੂਸ ਨਾ ਹੋਵੇ। ਪਹਿਰੇਦਾਰ ਬਿਠਾ ਦਿੱਤੇ ਗਏ, ਉਹਨਾਂ ਨੇ ਗੁਪਤ ਰਿਪੋਰਟ ਦਿੱਤੀ ਹੈ, ਫਕੀਰ ਸਾਰੀ ਦਿਹਾੜੀ ਵੀ ਭੁੱਖਾ ਤੇ ਪਿਆਸਾ ਰਿਹਾ ਹੈ, ਰਾਤ ਵੀ ਕੁਝ ਨਹੀਂ ਖਾਧਾ, ਇਹਨੇ ਸਮਾਧੀ ਵੀ ਨਹੀਂ ਖੋਲੀ, ਇਹਦੀਆਂ ਅੱਖੀਆਂ ਵਿੱਚੋਂ ਇਸੇ ਤਰ੍ਹਾਂ ਜਲਦੀਆਂ ਧਾਰਾਂ ਵਹਿੰਦੀਆਂ ਗਈਆਂ ਨੇ, ਇੱਕੋ ਹੀ ਰੱਟ ਲਾਈ ਹੋਈ ਹੈ, ਮੈਨੂੰ ਬਾਲਕ ਦੇ ਦਰਸ਼ਨ ਕਰਾ ਦੇਵੋ, ਮੈਨੂੰ ਬਾਲਾ ਪ੍ਰੀਤਮ ਦੇ ਦਰਸ਼ਨ ਕਰਾ ਦੇਵੋ। ਬੜੇ ਬੜੇ ਸਿੱਖਾਂ ਨੇ ਆਣ ਕੇ ਸਮਝਾਉਣ ਦਾ ਯਤਨ ਕੀਤਾ। ਜਦੋਂ ਦੂਜੇ ਦਿਨ ਦੀਆਂ ਸ਼ਾਮਾਂ ਪੈ ਗਈਆਂ, ਉਹ ਗੁਰੂ ਕੀ ਸੰਗਤ 36 ਘੰਟੇ ਹੋ ਗਏ ਨੇ ਸਮਾਧੀ ਲੱਗੀ ਨੂੰ, ਭੁੱਖਾ ਤੇ ਪਿਆਸਾ ਬੈਠਾ ਇਹ ਸਿਦਕ ਵੇਖੋ। ਮਾਮਾ ਕਿਰਪਾਲ ਚੰਦ ਜੀ ਨੇ ਆਣ ਕੇ ਬੜੇ ਹੀ ਪਿਆਰ ਦੇ ਨਾਲ ਬਾਜੂ ਤੋਂ ਫੜ ਕੇ ਆਖਿਆ, ਫਕੀਰਾ ਤੇਰੇ ਵਰਗੇ ਅੱਲਾ ਦੇ ਪਿਆਰਿਆਂ ਨੂੰ ਕ੍ਰੋਧ ਕਰਨਾ ਸੋਭਾ ਨਹੀਂ ਦਿੰਦਾ, ਭੋਜਨ ਪਾਣੀ ਛਕ ਲੈ, ਸਤਿਗੁਰੂ ਦਾ ਹੁਕਮ ਆਵੇਗਾ, ਤੈਨੂੰ ਬਾਲਾ ਪ੍ਰੀਤਮ ਦੇ ਦਰਸ਼ਨ ਕਰਾ ਦਿੱਤੇ ਜਾਣਗੇ। ਲਾ ਗੁਰੂ ਕੀ ਸੰਗਤ ਜਦੋਂ ਇਹ ਬਚਨ ਕੰਨਾਂ ਵਿੱਚ ਪੈ ਤੇ ਕਹਿੰਦੇ ਨੇ ਧਾ ਮਾਰੀ, ਕਹਿਣ ਲੱਗਾ ਗੁਰੂ ਨਾਨਕ ਦੇਵ ਸਿੱਖਾਂ ਹੁਣ ਮੈਂ ਤੁਹਾਡੇ ਸਾਹਮਣੇ ਬੇਨਤੀ ਨਹੀਂ ਕਰਾਂਗਾ, ਕਿਉਂਕਿ ਮੇਰੀ ਜੋਦਲੀ ਨੂੰ, ਮੇਰੀ ਸ਼ਰਧਾ ਨੂੰ, ਮੇਰੀ ਭਾਵਨਾ ਨੂੰ ਤੁਸੀਂ ਕ੍ਰੋਧ ਕਹਿੰਦੇ ਹੋ। ਉਹਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਜਿਹੜਾ ਦੁਖੀਆਂ ਦੇ ਦੁੱਖ ਦੇ ਦਿਲਾਂ ਉੱਤੇ ਹਮਦਰਦੀ ਦੀ ਮਲਮ ਲਾਉਣ ਵਾਸਤੇ ਆਇਆ ਹੈ। ਸਾਰੀ ਰਾਤ ਹੀ ਜੋਦਲੀਆਂ ਕਰਦਾ ਰਿਹਾ, ਔਰ ਦੁਖੀਆਂ ਦੇ ਦਰਦੀਆਂ ਜਾਂ ਅਕਾਲ ਪੁਰਖ ਦਾ ਪੁੱਤਰ ਬਣ ਕੇ ਦੁਨੀਆਂ ਦੇ ਉੱਤੇ ਆਇਆ ਹੈ ਤੇ ਮੇਰੇ ਵਰਗੇ ਫਕੀਰ ਨੂੰ ਦਰਸ਼ਨ ਦੇ ਕੇ ਕਦੋਂ ਨਿਹਾਲ ਕਰੇਗਾ। ਰਾਤ ਦੀਆਂ ਕੀਤੀਆਂ ਹੋਈਆਂ ਜੋਦੜੀਆਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਓ, ਹਾਂ ਘੋਲੀ ਜਿਓ ਘੋਲ ਘਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ। ਇਹ ਬਿਰਹਾ ਦੀ ਕੀਤੀ ਹੋਈ ਅਰਦਾਸ ਮਨਜ਼ੂਰ ਹੋ ਗਈ। ਕਿਹੜੇ ਆ ਦਿਨ, ਅੱਜ ਸਾਰਿਆਂ ਦੇ ਚਿਹਰੇ ਉੱਤੇ ਰੌਣਕਾਂ ਨੇ। ਵਿਚਾਰ ਕੀਤੀ, ਔਰ ਤਿੰਨ ਦਿਨ ਤੋਂ ਭੁੱਖਾ ਤੇ ਪਿਆਸਾ ਬੈਠਾ ਅੱਲਾ ਦਾ ਪਿਆਰਾ, ਜੇ ਤੜਫ ਤੜਫ ਕੇ ਭੁੱਖੇ ਤੇ ਪਿਆਸੇ ਨੇ ਪ੍ਰਾਣ ਤਿਆਗ ਦਿੱਤੇ, ਗੁਰੂ ਨਾਨਕ ਦੇ ਘਰ ਨੂੰ ਲਾਜ ਲੱਗ ਜਾਵੇਗੀ, ਇਹਨੂੰ ਬਾਲਾ ਪ੍ਰੀਤਮ ਦੇ ਦਰਸ਼ਨ ਕਰਾ ਦੇਣੇ ਚਾਹੀਦੇ ਨੇ, ਕੋਈ ਸੱਚਾ ਫਕੀਰ ਮਾਲੂਮ ਹੁੰਦਾ ਹੈ। ਮਾਮਾ ਜੀ ਬਾਹਰ ਆਏ, ਹਵੇਲੀ ਦਾ ਦਰਵਾਜ਼ਾ ਖੁੱਲਿਆ, ਫਕੀਰਾ ਤੈਨੂੰ ਵਧਾਈ ਹੋਵੇ, ਬੰਦਾ ਸਮਝਣ ਵਿੱਚ ਦੇਰ ਨਹੀਂ ਲਾਉਂਦਾ। ਲਓ ਜੀ ਸੁੰਦਰ ਪੰਡਾਲ ਸਜਾਇਆ ਗਿਆ ਹੈ, ਬਾਣੀ ਦਾ ਕੀਰਤਨ ਸ਼ੁਰੂ ਹੋ ਗਿਆ, ਸੋਹਣੇ ਤਖਤ ਲੱਗ ਗਏ ਨੇ, ਮਾਤਾ ਨਾਨਕੀ ਮਾਤਾ ਗੁਜਰੀ ਪੋਤੇ ਤੇ ਪੁੱਤਰ ਨੂੰ ਲੈ ਕੇ ਬਾਹਰ ਆਈਆਂ, ਤਖਤ ਉੱਤੇ ਬਹਿ ਗਈ ਹੈ ਮੇਰੀ ਪਿਆਰੀ ਮਾਤਾ, ਗੋਦੀ ਦੇ ਵਿੱਚ ਮੇਰੇ ਕਲਗੀਧਰ ਪਾਤਸ਼ਾਹ ਜੀ ਸੁੰਦਰ ਕੱਪੜਿਆਂ ਦੇ ਵਿੱਚ ਸਜੇ ਹੋਏ ਲੇਟੇ ਹੋਏ ਨੇ। ਹੁਕਮ ਹੋਇਆ ਹੈ, ਅੱਜ ਲੱਖਾਂ ਦੀ ਤਾਦਾਦ ਹਵੇਲੀ ਦੇ ਸਾਹਮਣੇ ਤਖਤ ਸ੍ਰੀ ਪਟਨਾ ਸਾਹਿਬ ਦੀ ਮੁਬਾਰਕ ਧਰਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ। ਸਭ ਤੋਂ ਪਹਿਲਾਂ ਦਰਸ਼ਨ ਕੌਣ ਕਰੇਗਾ? ਪੰਜਾਬ ਦੀ ਧਰਤੀ ਤੋਂ ਚੱਲ ਕੇ ਆਇਆ ਤਿੰਨ ਦਿਨ ਤੋਂ ਭੁੱਖਾ ਤੇ ਪਿਆਸਾ ਬੈਠਾ ਪੀਰ, ਪੀਰਾ ਤੂੰ ਦਰਸ਼ਨ ਕਰ ਲੈ। ਜਦੋਂ ਇਹ ਗੱਲ ਸੁਣੀ, ਦੋ ਕੁੱਜੀਆਂ ਕੱਢੀਆਂ ਨੇ, ਛੋਟੇ ਛੋਟੇ ਕੱਚੀ ਮਿੱਟੀ ਦੇ ਬਰਤਨ, ਇੱਕ ਵਿੱਚ ਦੁੱਧ ਪਾ ਲਿਆ, ਦੂਸਰੇ ਦੇ ਵਿੱਚ ਪਾਣੀ ਪਾ ਲਿਆ, ਦੋਨਾਂ ਹੀ ਹੱਥਾਂ ਉੱਤੇ ਰੱਖ ਲਈਆਂ। ਮਨ ਧਾਰਨਾ ਧਾਰੀ ਹੈ ਉਹ ਦੁਖੀਆਂ ਦੇ ਦਰਦੀਆਂ, ਇਸ ਧਰਤੀ ਦੇ ਉੱਤੇ ਇੱਕ ਜ਼ੁਲਮ ਕਰ ਰਿਹਾ ਤੇ ਦੂਸਰਾ ਜਰ ਰਿਹਾ ਹੈ, ਇੱਕ ਮਾਰਦਾ ਤੇ ਦੂਸਰਾ ਮਰ ਰਿਹਾ ਹੈ, ਮੈਂ ਬਸ ਇਹੋ ਹੀ ਪੁੱਛਣ ਵਾਸਤੇ ਆਇਆ ਕਿ ਤੂੰ ਕਿਹਦੇ ਵਾਸਤੇ ਦੁਨੀਆਂ ਤੇ ਆਇਆ ਹੈ। ਜਦੋਂ ਲੈ ਕੇ ਮਨ ਵਿੱਚ ਧਾਰਨਾ ਤੇ ਉਹ ਦੋ ਪਦਾਰਥਾਂ ਦੇ ਕੁਝੇ ਅੱਗੇ ਵਧਿਆ, ਟੇਕਿਆ ਗੁਰੂ ਕਲਗੀਧਰ ਦੇ ਚਰਨਾਂ ਤੇ ਮੱਥਾ, ਤੇ ਮਾਂ ਗੁਜਰੀ ਦੀ ਗੋਦੀ ਵਿੱਚੋਂ ਮੇਰੇ ਪਾਤਸ਼ਾਹ ਜੀ ਨੇ ਮਾਰੀ ਇਹ ਛਾਲ, ਦੋਨਾਂ ਹੀ ਕੁੱਜੀਆਂ ਦੇ ਉੱਤੇ ਰੱਖ ਕੇ ਹੱਥ ਖੋਲ ਕੇ ਪਿਆਰ ਭਰੇ ਨੇਤਰ ਇੱਕ ਪਾ ਕੇ ਪਿਆਰ ਦੀ ਫਕੀਰ ਦੇ ਪਿੰਡੇ ਦੇ ਉੱਤੇ ਨਜ਼ਰ, ਮੇਰੇ ਕਲਗੀਧਰ ਨੇ ਉਹਨੂੰ ਕਿਵੇਂ ਨਿਹਾਲ ਕੀਤਾ ਹੈ। ਇਹ ਬਾਜਾਂ ਵਾਲੇ ਦਾ ਪਹਿਲਾ ਜੋਜ ਢਾਡੀ ਇੱਥਾ ਕਿ ਕਲੀ ਵਿੱਚ ਹੇ ਐਂ ਕਹਿ ਰਿਹਾ ਬਈ। ਨਾ